ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਕੁਦਰਤ ਵਿੱਚ ਅਨੇਕਾਂ ਕੌਤਕ ਅਤੇ ਕਰਾਮਾਤਾਂ ਖਿਨ ਖਿਨ ਪਲ ਪਲ ਸਾਡੇ ਉਦਾਲੇ ਪੁਦਾਲੇ ਸਦੀਵੀ ਵਰਤ ਰਹੀਆਂ ਹਨ ਅਤੇ ਪ੍ਰਤੱਖ ਦੇਖਣ ਵਿੱਚ ਆ ਰਹੀਆਂ ਹਨ, ਪਰ ਅਸੀਂ ਇਹਨਾਂ ਤੋਂ ਬੇਪਰਵਾਹ, ਅਣਜਾਣ, ਢੀਠ ਅਤੇ ਮਨੂਰ ਹੋ ਚੁੱਕੇ ਹਾਂ। ਇਹਨਾਂ ਦੇ ਰਹੱਸਮਈ ਦਰਸ਼ਨਾਂ, ਅਚਰਜ ਕੌਤਕਾਂ, ਬਿਸਮਾਦੀ ਅਚੰਬੇ, ਇਹਨਾਂ ਕਰਾਮਾਤਾਂ ਦੀਆਂ ਮਨਮੋਹਣੀ ਸੁੰਦਰਤਾ ਦੇ ਬੁੱਝਣ, ਪਹਿਚਾਨਣ ਜਾਂ ਅਨੁਭਵ ਕਰਨ ਦਾ ਸਾਨੂੰ ਖਿਆਲ ਹੀ ਨਹੀਂ ਆਉਂਦਾ, ਚਾਹੋ ਹੀ ਨਹੀਂ ਅਤੇ ਲੋੜ ਵੀ ਨਹੀਂ। ਸੋ ਅੱਜ ਦੇ ਗੁਰਬਾਣੀ ਵਿਚਾਰ ਵਿੱਚ ਗੁਰੂ ਪਿਆਰੇ ਬਾਓ ਜੀ ਸਾਨੂੰ ਹਰ ਕਿਸਮ ਦੀ ਕਰਾਮਾਤ ਤੋਂ ਜਾਣੂ ਕਰਦੇ ਹੋਏ ਫਿਰ ਗੁਰਬਾਣੀ ਅਨੁਸਾਰ ਅਸਲੀ ਕਰਾਮਾਤ ਕੀ ਹੈ ਇਸ ਤੋਂ ਰੂਬਰੂ ਕਰਦੇ ਹੋਏ ਫਿਰ ਅੰਤ ਵਿੱਚ ਸਾਡੇ ਮਨ ਨੂੰ ਇਲਾਹੀ ਏਕੇ ਵਿੱਚ ਮਗਨ ਕਰ ਦਿੰਦੇ ਹਨ। ਆਓ ਪਿਆਰ ਨਾਲ ਸਰਵਣ ਕਰੀਏ ਗੁਰਬਾਣੀ ਵਿਚਾਰ ਨੰਬਰ 24, ਕਰਾਮਾਤ। ਜਦ ਕੋਈ ਅਨੋਖੀ ਜਾਂ ਅਣਹੋਣੀ ਗੱਲ ਵਾਪਰਦੀ ਹੈ ਤਾਂ ਉਸਨੂੰ ਕੌਤਕ ਜਾਂ ਕਰਾਮਾਤ ਕਿਹਾ ਜਾਂਦਾ ਹੈ। ਇਸ ਵਿਸ਼ੇ ਨੂੰ ਸਪਸ਼ਟ ਕਰਨ ਲਈ ਹੇਠਲੇ ਪੱਖਾਂ ਉੱਤੇ ਵਿਚਾਰ ਕਰਨ ਦੀ ਲੋੜ ਹੈ। ਸਾਡੀ ਮਾਨਸਿਕ ਅਵਸਥਾ, ਕੁਦਰਤੀ ਕੌਤਕ ਜਾਂ ਇਲਾਹੀ ਕਰਾਮਾਤ, ਦਿਮਾਗੀ ਸ਼ਕਤੀ ਦੇ ਕਰਿਸ਼ਮੇ, ਮਾਨਸਿਕ ਸ਼ਕਤੀ ਦੇ ਕਰਿਸ਼ਮੇ ਅਤੇ ਆਤਮਿਕ ਸ਼ਕਤੀ ਦੇ ਕਰਿਸ਼ਮੇ। ਤੋ ਸਭ ਤੋਂ ਪਹਿਲਾਂ ਸਾਡੀ ਮਾਨਸਿਕ ਅਵਸਥਾ, ਸਾਡੇ ਉੱਤੇ ਬਾਹਰਲੇ ਅਚੰਬੇ ਜਾਂ ਕਰਾਮਾਤ ਦਾ ਅਸਰ ਸਾਡੀ ਮਾਨਸਿਕ ਅਵਸਥਾ ਅਨੁਸਾਰ ਹੁੰਦਾ ਹੈ। ਜਦ ਬੱਚਾ ਜੰਮਦਾ ਹੈ ਅਤੇ ਅੱਖਾਂ ਖੋਲ੍ਹਦਾ ਹੈ ਤਾਂ ਉਸ ਨੂੰ ਆਲੇ ਦੁਆਲੇ ਦਾ ਸਾਰਾ ਦ੍ਰਿਸ਼ ਨਵੀਨ, ਅਨੋਖਾ ਪ੍ਰਤੀਤ ਹੁੰਦਾ ਹੈ ਅਤੇ ਉਸ ਦੇ ਚਿਹਰੇ ਉੱਤੇ ਹੈਰਾਨੀ ਜਾਂ ਅਚੰਬੇ ਵਾਲੀ ਅਵਸਥਾ ਦਿਖਾਈ ਦਿੰਦੀ ਹੈ। ਇਸ ਦਾ ਕਾਰਨ ਇਹ ਹੈ ਕਿ ਉਸ ਦੇ ਮਨ ਦੀ ਫਿਲਮ ਬਿਲਕੁਲ ਕੋਰੀ ਹੁੰਦੀ ਹੈ ਅਤੇ ਉਹ ਬੱਚਾ ਭੋਲਾ ਹੁੰਦਾ ਹੈ। ਉਸ ਦੀ ਮਾਨਸਿਕ ਫਿਲਮ 'ਤੇ ਜੋ ਪਹਿਲਾ ਅਕਸ ਬਣਦਾ ਹੈ ਉਹ ਹੀ ਬੱਚੇ ਲਈ ਨਵੀਨ, ਅਨੋਖੀ, ਹੈਰਾਨ ਕਰਨ ਵਾਲੀ ਕਰਾਮਾਤ ਜਾਪਦੀ ਹੈ। ਕੁਝ ਦੇਰ ਬਾਅਦ ਬੱਚੇ ਦੀ ਇਸ ਦ੍ਰਿਸ਼ ਨਾਲ ਜਾਣ ਪਛਾਣ ਹੋ ਜਾਂਦੀ ਹੈ। ਫਿਰ ਇਹ ਦ੍ਰਿਸ਼ ਉਸ ਲਈ ਨਵੀਨ ਅਤੇ ਅਨੋਖਾ ਨਹੀਂ ਰਹਿੰਦਾ ਅਤੇ ਉਸਦੀ ਹੈਰਾਨੀ ਵੀ ਨਹੀਂ ਰਹਿੰਦੀ। ਇਸੇ ਤਰ੍ਹਾਂ ਪਿਛੜੇ ਹੋਏ ਇਲਾਕਿਆਂ ਵਿੱਚ ਜਦ ਪਹਿਲਾਂ ਲਾਲਟੇਨ, ਸਾਈਕਲ, ਮੋਟਰ, ਬਿਜਲੀ, ਰੇਲ ਗੱਡੀ, ਹਵਾਈ ਜਹਾਜ਼ ਆਦਿ ਗਏ ਤਾਂ ਇਹ ਨਵੀਨ, ਅਨੋਖੇ ਦ੍ਰਿਸ਼ ਉੱਥੇ ਦੀ ਜਨਤਾ ਲਈ ਹੈਰਾਨਕੁਨ ਕਰਾਮਾਤ ਪ੍ਰਤੀਤ ਹੋਏ। ਅੱਜ ਕੱਲ੍ਹ ਵੀ ਵਿਗਿਆਨ ਦੀ ਇਤਨੀ ਤਰੱਕੀ ਹੋ ਗਈ ਹੈ ਕਿ ਨਿਤ ਨਵੀਆਂ ਕਾਢਾਂ ਨਿਕਲ ਰਹੀਆਂ ਹਨ। ਇਹ ਸਾਡੀ ਸਾਧਾਰਨ ਬੁੱਧੀ ਲਈ ਨਵੀਨ, ਅਨੋਖੀਆਂ, ਹੈਰਾਨ ਕਰਨ ਵਾਲੀਆਂ ਕਰਾਮਾਤਾਂ ਜਾਂ ਕੌਤਕ ਪ੍ਰਤੀਤ ਹੁੰਦੇ ਹਨ, ਪਰ ਸਹਿਜੇ ਸਹਿਜੇ ਜਦ ਸਾਡੀ ਬਿਰਤੀ ਇਹਨਾਂ ਦ੍ਰਿਸ਼ਾਂ ਨਾਲ ਹੰਡ ਜਾਂਦੀ ਹੈ ਤਾਂ ਉਹੀ ਦ੍ਰਿਸ਼ ਸਾਡੇ ਲਈ ਸਾਧਾਰਨ ਹੋ ਜਾਂਦੇ ਹਨ। ਦੂਸਰਾ ਹੈ ਕੁਦਰਤ ਦੇ ਇਲਾਹੀ ਕੌਤਕ। ਕੁਦਰਤ ਵਿੱਚ ਇਲਾਹੀ ਹੁਕਮ ਅਨੁਸਾਰ ਨਿਤਾ ਪ੍ਰਤੀ ਨਿਮਕ ਨਿਮਕ ਬੇਅੰਤ ਅਨੋਖੇ ਕੌਤਕ ਜਾਂ ਕਰਾਮਾਤਾਂ ਵਰਤ ਰਹੀਆਂ ਹਨ, ਪਰ ਇਹਨਾਂ ਨੂੰ ਆਪਣੇ ਰੋਜ਼ਾਨਾ ਜੀਵਨ ਵਿੱਚ ਵਰਤਦਿਆਂ ਦੇਖ ਕੇ ਅਸੀਂ ਇਤਨੇ ਹੰਡ ਗਏ ਹਾਂ ਕਿ ਇਹਨਾਂ ਦਾ ਵਾਪਰਨਾ ਸਾਡੇ ਲਈ ਸਾਧਾਰਨ ਹੋ ਗਿਆ ਅਤੇ ਇਹਨਾਂ ਵਿੱਚ ਸਾਨੂੰ ਕੋਈ ਅਨੋਖਾਪਨ ਜਾਂ ਕੌਤਕ ਪ੍ਰਤੀਤ ਨਹੀਂ ਹੁੰਦਾ। ਇਸ ਤੋਂ ਇਲਾਵਾ ਸਾਡੇ ਮਨ ਨੂੰ ਮਾਇਕੀ ਰੰਗਣ ਦੀ ਪਾਣ ਇਤਨੀ ਗੂੜੀ ਚੜ੍ਹੀ ਹੋਈ ਹੈ ਕਿ ਅਸੀਂ ਇਹਨਾਂ ਸੂਖਮ ਕੁਦਰਤੀ ਕੌਤਕਾਂ ਨੂੰ ਸਮਝਣ, ਵਿਚਾਰਨ ਅਤੇ ਅਨੁਭਵ ਕਰਨ ਤੋਂ ਅਸਮਰੱਥ ਹੋ ਗਏ ਹਾਂ, ਕਿਉਂਕਿ ਮਾਇਕੀ ਰੰਗਣ ਦੀ ਪਾਣ ਇਤਨੀ ਗੂੜੀ ਚੜ੍ਹੀ ਹੋਈ ਹੈ। ਉਦਾਹਰਣ ਵਜੋਂ ਗੁਲਾਬ ਦੇ ਬੂਟੇ ਦੇ ਪੁੰਗਰਨ ਤੋਂ ਲੈ ਕੇ ਫੁੱਲ ਦੇ ਖਿੜਨ ਤੱਕ ਅਨੇਕ ਕੁਦਰਤੀ ਕੌਤਕ ਵਰਤਦੇ ਹਨ। ਇਸ ਦੀਆਂ ਖਾਸ ਕਿਸਮ ਦੀਆਂ ਟਹਿਣੀਆਂ ਅਤੇ ਪੱਤੇ ਹੁੰਦੇ ਹਨ ਅਤੇ ਉਹਨਾਂ ਦੇ ਬਚਾਓ ਲਈ ਕੰਢੇ ਉੱਗਦੇ ਹਨ, ਫਿਰ ਡੋਡੀਆਂ ਲੱਗਦੀਆਂ ਹਨ। ਇਹ ਡੋਡੀਆਂ ਵੱਧਦੀਆਂ ਹੋਈਆਂ ਜਦ ਜੋਬਨ 'ਤੇ ਆਉਂਦੀਆਂ ਹਨ ਤਾਂ ਖਿੜਦੀਆਂ ਹਨ। ਇਸ ਤਰ੍ਹਾਂ ਫੁੱਲ ਦੀ ਹਸਤੀ ਬਣਦੀ ਹੈ। ਪਰ ਫੁੱਲ ਦੀ ਅਨੋਖੀ ਅਤੇ ਮਨਮੋਹਣੀ ਹਸਤੀ ਨੂੰ ਤਿਆਰ ਕਰਨ ਲਈ ਕੁਦਰਤ ਦਾ ਕਿੰਨਾ ਜ਼ੋਰ ਲੱਗਾ, ਕਿੰਨੀ ਸਿਆਣਪ ਵਰਤੀ, ਕਿੰਨੀ ਘਾਲਣਾ ਘਾਲੀ, ਕਿੰਨੀ ਰਾਖੀ ਕੀਤੀ, ਕਿੰਨੀ ਪਰਵਰਿਸ਼ ਕੀਤੀ, ਕਿੰਨੀ ਉਡੀਕ ਕੀਤੀ, ਇਸ ਦੀ ਬਾਬਤ ਸਾਨੂੰ ਸੋਚਣ ਵਿਚਾਰਨ ਦੀ ਫੁਰਸਤ ਅਥਵਾ ਲੋੜ ਹੀ ਨਹੀਂ। ਇਹ ਫੁੱਲ ਸਾਨੂੰ ਦਿਲ ਖਿੱਚਵੇਂ ਰੰਗ, ਅਨੋਖੀ ਕੋਮਲਤਾ, ਮਨਮੋਹਣੀ ਸੁਹੱਪਣਤਾ, ਮਿੱਠੀ ਮਹਿਕ ਪ੍ਰਦਾਨ ਕਰਦਾ ਹੈ। ਪਰ ਇਸ ਦੇ ਅੰਤਰੀਵ ਅਚੰਭੇ ਵਾਲੇ ਕੁਦਰਤੀ ਕੌਤਕਾਂ ਦੀ ਕੀਮਤ ਤਾਂ ਕੀ ਪਾਉਣੀ ਸੀ। ਅਸੀਂ ਤਾਂ ਇਸ ਦੇ ਉੱਪਰ ਦੱਸੇ ਬਾਹਰਲੇ ਗੁਣਾਂ ਨੂੰ ਮਾਣਨ ਤੋਂ ਵੀ ਬੇਪਰਵਾਹ ਹਾਂ। ਇੱਥੇ ਹੀ ਬਸ ਨਹੀਂ, ਗੁਲਾਬ ਦੇ ਫੁੱਲ ਨੂੰ ਅਸੀਂ ਆਪਣੀ ਖੁਦਗਰਜ਼ੀ ਵਿੱਚ ਤੋੜ ਕੇ ਸਜਾਵਟ ਲਈ ਵਰਤਦੇ ਹਾਂ, ਜਾਂ ਤੋੜ ਮਰੋੜ ਕੇ ਪੈਰਾਂ ਹੇਠ ਲਤਾੜਦੇ ਹਾਂ, ਅਤੇ ਇਸ ਤਰ੍ਹਾਂ ਫੁੱਲ ਨੂੰ ਉਸਦੀ ਮਾਂ ਰੂਪੀ ਟਾਹਣੀ ਨਾਲੋਂ ਤੋੜ ਕੇ ਵਿਛੋੜਦੇ ਹਾਂ। ਇਸ ਤੋਂ ਇਲਾਵਾ ਬਹੁਤ ਸਾਰੇ ਫੁੱਲਾਂ ਨੂੰ ਉਬਾਲ ਕੇ ਇਹਨਾਂ ਦਾ ਅਰਕ ਕੱਢ ਕੇ ਆਪਣੇ ਸਵਾਰਥ ਲਈ ਵੇਚਦੇ ਹਾਂ। ਇਤਨੇ ਤਸੀਹੇ ਅਤੇ ਜ਼ੁਲਮ ਸਹਾਰਨ ਦੇ ਬਾਵਜੂਦ ਫੁੱਲ ਕੋਈ ਰੋਸ ਨਹੀਂ ਕਰਦਾ, ਬਲਕਿ ਆਪਣੇ ਉੱਤੇ ਅਤਿਆਚਾਰ ਕਰਨ ਵਾਲਿਆਂ ਬੰਦਿਆਂ ਨੂੰ ਵੀ ਕੁਰਬਾਨੀ ਕਰਕੇ ਆਪਣੀ ਅਨੋਖੀ ਕੀਮਤੀ ਖੁਸ਼ਬੋ ਦਿੰਦਾ ਹੈ ਅਤੇ ਸ਼ਿਕਾਇਤ ਨਹੀਂ ਕਰਦਾ। ਇਸ ਤਰ੍ਹਾਂ ਫੁੱਲ ਚੁੱਪ ਚੁਪੀਤੇ ਹੀ ਆਪਣੀ ਰਹਿਣੀ ਸਹਿਣੀ ਦੁਆਰਾ ਸਾਨੂੰ ਗੁਰਬਾਣੀ ਦਾ ਉਪਦੇਸ਼ ਸਿਖਾ ਰਿਹਾ ਹੈ, ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ। ਗੁਲਾਬ ਉੱਚੇ ਨੀਵੇਂ, ਪਾਪੀ ਪੁੰਨੀ, ਅਮੀਰ ਗਰੀਬ ਨਾਲ ਕਿਸੇ ਕਿਸਮ ਦਾ ਵਿਤਕਰਾ ਨਹੀਂ ਕਰਦਾ। ਸਾਰਿਆਂ ਨੂੰ ਇੱਕ ਸਾਰ ਆਪਣੀ ਖੁਸ਼ਬੋ ਸਹਿਜ ਸੁਭਾਏ, ਅਣਜਾਣੇ, ਚੁੱਪ ਚੁਪੀਤੇ, ਅਛੋਪ ਹੀ ਪ੍ਰਦਾਨ ਕਰੀ ਜਾਂਦਾ ਹੈ। ਇਸ ਤਰ੍ਹਾਂ ਆਪਣੇ ਜੀਵਨ ਦੀ ਰਹਿਣੀ ਸਹਿਣੀ ਦੁਆਰਾ ਗੁਰਬਾਣੀ ਦੇ ਹੇਠਲੇ ਉਪਦੇਸ਼ ਕਮਾ ਰਿਹਾ ਹੈ ਅਤੇ ਇਹਨਾਂ ਉਪਦੇਸ਼ਾਂ ਦਾ ਬਿਨ ਬੋਲੇ ਹੀ ਪ੍ਰਚਾਰ ਕਰ ਰਿਹਾ ਹੈ। ਮਾਨਸ ਕੀ ਜਾਤ ਸਭੈ ਏਕੈ ਪਹਿਚਾਨਬੋ, ਸਦ ਬਖਸ਼ਿੰਦ ਸਦਾ ਮਿਹਰਵਾਨਾ ਸਭਨਾ ਦੇ ਅਧਾਰੀ, ਕੌੜਾ ਬੋਲ ਨਾ ਜਾਣੈ ਪੂਰਨ ਭਗਵਾਨੈ, ਔਗੁਣ ਕੋ ਨਾ ਚਿਤਾਰੇ, ਬ੍ਰਹਮ ਗਿਆਨੀ ਪਰੋਪਕਾਰ ਉਮਾਹਾ। ਪਰ ਸਾਡਾ ਮਨ ਮਾਇਆ ਦੇ ਜੰਗ ਨਾਲ ਇਤਨਾ ਮਨੂਰ ਹੋ ਗਿਆ ਹੈ ਕਿ ਕੁਦਰਤ ਦੇ ਸਿਰਫ ਇੱਕ ਕਿਣ ਕੇ ਗੁਲਾਬ ਦੀ ਚੁੱਪ ਜੀਵਨ ਕਥਾ ਨੂੰ ਸਮਝਣ, ਬੁੱਝਣ, ਵਿਚਾਰਨ ਜਾਂ ਅਨੁਭਵ ਕਰਨ ਤੋਂ ਵੀ ਅਸਮਰੱਥ ਹੈ। ਤੇ ਇਹਨਾਂ ਉਪਦੇਸ਼ਾਂ ਨੂੰ ਕਮਾਉਣਾ ਤਾਂ ਕੀ ਸੀ, ਸਗੋਂ ਫੁੱਲ ਦੇ ਰਾਹੀਂ ਇਲਾਹੀ ਦਾਤਾਂ ਰੰਗਤ, ਕੋਮਲਤਾ, ਸੁਹੱਪਣ ਅਤੇ ਖੁਸ਼ਬੋ ਮਾਨਣ ਤੋਂ ਵੀ ਵਾਂਝੇ ਜਾ ਰਹੇ ਹਾਂ। ਇਸ ਦੇ ਬਾਵਜੂਦ ਅਸੀਂ ਆਪਣੀ ਅਕਲ, ਸਿਆਣਪ, ਗਿਆਨ ਅਤੇ ਮਾਇਕੀ ਵਡੱਪਣ ਵਿੱਚ ਭਲੇ ਭਲੇਰੇ ਬਣ ਕੇ ਆਫਰੇ ਫਿਰਦੇ ਹਾਂ। ਕੀ ਗੁਲਾਬ ਦੇ ਫੁੱਲ ਦੀ ਜੀਵਨ ਕਥਾ ਇਲਾਹੀ ਕੌਤਕ ਅਤੇ ਅਸਚਰਜ ਕਰਾਮਾਤ ਦਾ ਸੱਚਾ ਸੁੱਚਾ ਪ੍ਰਗਟਾਵਾ ਨਹੀਂ ਹੈ? ਇਸ ਤਰ੍ਹਾਂ ਇੱਕ ਹੋਰ ਅਚੰਭੇ ਵਾਲਾ ਉਦਾਹਰਣ ਇਨਸਾਨ ਦੀ ਹਸਤੀ ਹੈ। ਇੱਕ ਬਿੰਦ ਤੋਂ ਇਨਸਾਨ ਦੀ ਹੋਂਦ ਉਪਜਦੀ ਹੈ ਅਤੇ ਜਿਸ ਤਰ੍ਹਾਂ ਮਾਂ ਦੇ ਪੇਟ ਵਿੱਚ ਬੱਚਾ ਨਿੰਮਦਾ ਹੈ, ਮਾਂ ਦੇ ਪੇਟ ਵਿੱਚ ਬੱਚੇ ਨੂੰ ਖੁਰਾਕ ਪਹੁੰਚਦੀ ਹੈ, ਮਾਂ ਦੇ ਪੇਟ ਵਿੱਚ ਬੱਚੇ ਦੇ ਸਰੀਰ ਦੇ ਸਾਰੇ ਅੰਗ ਬਣਦੇ ਹਨ, ਬੱਚੇ ਵਿੱਚ ਜੀਵਨ ਰੋਂ ਪ੍ਰਵੇਸ਼ ਹੁੰਦੀ ਹੈ, ਬੱਚੇ ਵਿੱਚ ਮਾਂ ਬਾਪ ਦੇ ਸਾਰੇ ਸਰੀਰਕ ਅਤੇ ਮਾਨਸਿਕ ਤੱਤਾਂ ਦਾ ਪ੍ਰਤੀਬਿੰਬ ਪੈਂਦਾ ਹੈ, ਮਾਂ ਦੇ ਪੇਟ ਦੀ ਜਠਰ ਅਗਨੀ ਵਿੱਚ 9 ਮਹੀਨੇ ਬੱਚਾ ਕੈਦ ਰਹਿੰਦਾ ਹੈ, ਬੱਚੇ ਦਾ ਕੋਮਲ ਲੋਥੜਾ ਮਾਂ ਦੇ ਕੁਹੱਥੜੇ ਹਿੱਸੇ ਵਿੱਚ ਪੁੱਠਾ ਟੰਗਿਆ ਰਹਿੰਦਾ ਹੈ, ਅਤੇ ਫਿਰ ਬੱਚੇ ਦੇ ਪੈਦਾ ਹੋਣ ਮਗਰੋਂ ਉਸ ਦੇ ਸਰੀਰ ਦੇ ਵਧਣ ਫੁੱਲਣ ਲਈ ਮਾਂ ਦੀਆਂ ਛਾਤੀਆਂ ਵਿੱਚ ਦੁੱਧ ਆ ਜਾਂਦਾ ਹੈ, ਜਦ ਕੁਝ ਵੱਡਾ ਹੁੰਦਾ ਹੈ ਤਾਂ ਮਾਂ ਦੇ ਦੁੱਧ ਤੋਂ ਇਲਾਵਾ ਖੁਰਾਕ ਖਾਣ ਲਈ ਦੰਦ ਨਿਕਲਦੇ ਹਨ, ਉਮਰ ਅਨੁਸਾਰ ਬੱਚੇ ਦਾ ਸਰੀਰ, ਬੋਲੀ, ਬੁੱਧੀ ਆਦਿ ਪ੍ਰਫੁੱਲਿਤ ਹੁੰਦੀ ਜਾਂਦੀ ਹੈ। ਜਵਾਨੀ ਵਿੱਚ ਵਿਸ਼ੇ ਵਿਕਾਰਾਂ ਦੀ ਰੰਗਤ ਚੜ੍ਹਦੀ ਜਾਂਦੀ ਹੈ। ਹਉਮੈ ਦੇ ਭਰਮ ਭੁਲਾਵੇ ਵਿੱਚ ਮੈਂ ਮੇਰੀ ਦੇ ਅਸਰ ਹੇਠ ਕਰਮ ਕਰਦਾ ਅਤੇ ਨਤੀਜੇ ਭੁਗਤਦਾ ਹੈ। ਅਖੀਰ ਵਿੱਚ ਬੁੱਢਾ ਹੋ ਕੇ ਸਾਰੇ ਅੰਗ ਖਿਰ ਜਾਂਦੇ ਹਨ ਅਤੇ ਮੌਤ ਆ ਜਾਂਦੀ। ਰੱਬ ਨੇ ਇਨਸਾਨ ਨੂੰ ਆਪਣੇ ਸਰੂਪ ਵਿੱਚ ਬਣਾਇਆ ਹੈ ਅਤੇ ਇਸ ਨੂੰ ਆਪਣੀਆਂ ਬੇਅੰਤ ਸ਼ਕਤੀਆਂ ਪ੍ਰਦਾਨ ਕੀਤੀਆਂ ਹਨ, ਜਿਸ ਨਾਲ ਇਨਸਾਨ ਸਰੀਰਕ, ਮਾਨਸਿਕ ਅਤੇ ਆਤਮਿਕ ਸਤਹਿ ਤੇ ਬੇਅੰਤ ਤਰੱਕੀ ਕਰ ਸਕਦਾ ਹੈ। ਇਸ ਤਰੱਕੀ ਦਾ ਕੋਈ ਹੱਦ ਬੰਨਾ ਨਹੀਂ ਹੈ। ਇੱਥੋਂ ਤਾਈਂ ਕਿ ਇਨਸਾਨ ਦੀ ਪਰਵਿਰਤ ਜੋਤ ਪਰਮੇਸ਼ਰ ਦੀ ਅਗੰਮੀ ਜੋਤ ਵਿੱਚ ਸਮਾ ਕੇ ਰੱਬ ਦਾ ਹੀ ਸਰੂਪ ਬਣ ਸਕਦੀ ਹੈ। ਇਨਸਾਨ ਦੀ ਉੱਪਰ ਦੱਸੀ ਜੀਵਨ ਕਥਾ ਅਤੇ ਇਸ ਦੀ ਤਰੱਕੀ ਲਈ ਅਸੀਮਤ ਵਿਸ਼ਾਲਤਾ ਦਾ ਵਿਰਸਾ ਆਪਣੇ ਆਪ ਵਿੱਚ ਅਤਿਅੰਤ ਅਚੰਭਾ ਅਤੇ ਅਸਚਰਜ ਕਰਾਮਾਤ ਹੈ। ਇਸੇ ਤਰ੍ਹਾਂ ਕੁਦਰਤ ਦੇ ਜ਼ਰੇ ਜ਼ਰੇ ਦੀਆਂ ਭਿੰਨ ਭਿੰਨ ਗੁਪਤ ਜੀਵਨ ਕਹਾਣੀਆਂ ਵੀ ਇਲਾਹੀ ਕੌਤਕਾਂ ਅਤੇ ਕਰਾਮਾਤਾਂ ਦੇ ਪ੍ਰਕਾਸ਼ ਜਾਂ ਪ੍ਰਗਟਾਵੇ ਦੀਆਂ ਜਿਉਂਦੀਆਂ ਜਾਗਦੀਆਂ ਮਿਸਾਲਾਂ ਹਨ। ਇਹ ਕੁਦਰਤੀ ਕੌਤਕ ਅਤੇ ਕਰਾਮਾਤਾਂ ਖਿਨ ਖਿਨ, ਪਲ ਪਲ ਸਾਡੇ ਉਦਾਲੇ ਪੁਦਾਲੇ ਸਦੀ ਵੀ ਵਰਤ ਰਹੀਆਂ ਹਨ ਅਤੇ ਪ੍ਰਤੱਖ ਦੇਖਣ ਵਿੱਚ ਆ ਰਹੀਆਂ ਹਨ, ਪਰ ਅਸੀਂ ਇਹਨਾਂ ਤੋਂ ਬੇਪਰਵਾਹ, ਅਣਜਾਣ, ਢੀਠ ਅਤੇ ਮਨੂਰ ਹੋ ਚੁੱਕੇ ਹਾਂ। ਇਹਨਾਂ ਦੇ ਰਹੱਸਮਈ ਦਰਸ਼ਨਾਂ, ਅਸਚਰਜ ਕੌਤਕਾਂ, ਬਿਸਮਾਦੀ ਅਚੰਭੇ, ਕਰਾਮਾਤਾਂ, ਮਨਮੋਹਣੀ ਸੁੰਦਰਤਾ ਦੇ ਬੁੱਝਣ, ਪਹਿਚਾਨਣ, ਅਨੁਭਵ ਕਰਨ ਦਾ ਸਾਨੂੰ ਖਿਆਲ ਹੀ ਨਹੀਂ ਆਉਂਦਾ, ਚਾਹੋ ਹੀ ਨਹੀਂ ਅਤੇ ਲੋੜ ਵੀ ਨਹੀਂ। ਇਸ ਤਰ੍ਹਾਂ ਅਸੀਂ ਆਪਣੀ ਹੀ ਅਣਗਹਿਲੀ ਅਤੇ ਢੀਠਤਾਈ ਦੀ ਵਜ੍ਹਾ ਨਾਲ ਇਹਨਾਂ ਦੇ ਅਹਿਲਾਦੀ, ਰਹੱਸਮਈ, ਬਿਸਮਾਦੀ ਰੰਗ ਰਸ ਚਾਉ ਤੋਂ ਵਾਂਝੇ ਅਤੇ ਦੂਰ ਜਾ ਰਹੇ ਹਾਂ। ਤੀਸਰਾ ਹੈ ਦਿਮਾਗੀ ਸ਼ਕਤੀ ਦੇ ਕਰਿਸ਼ਮੇ। ਰੱਬ ਨੇ ਇਨਸਾਨ ਨੂੰ ਬੇਅੰਤ ਸ਼ਕਤੀ ਬਖਸ਼ੀ ਹੈ। ਇਸ ਨਾਲ ਉਹ ਨਿੱਤ ਨਵੀਆਂ ਵਿਗਿਆਨਿਕ ਕਾਢਾਂ ਕੱਢ ਰਿਹਾ ਹੈ ਅਤੇ ਹੈਰਾਨ ਕਰਨ ਵਾਲੇ ਕਰਿਸ਼ਮੇ ਨਿਤਾ ਪ੍ਰਤੀ ਦੇਖਣ ਜਾਂ ਸੁਣਨ ਵਿੱਚ ਆ ਰਹੇ ਹਨ। ਪੁਲਾੜ ਵਿੱਚ ਸਫ਼ਰ ਕਰ ਰਹੇ ਹਾਂ, ਚੰਦ ਉੱਤੇ ਜਾ ਆਏ ਹਾਂ, ਆਕਾਸ਼ ਅਤੇ ਪਾਤਾਲ ਦੇ ਗੁੱਝੇ ਭੇਦਾਂ ਦੀ ਖੋਜ ਕਰ ਰਹੇ ਹਾਂ, ਦੂਰ ਦੁਰਾਡੇ ਬੈਠ ਕੇ ਗੱਲਬਾਤ ਕਰ ਰਹੇ ਹਾਂ, ਸੂਖਮ ਅਤੇ ਗੁੰਝਲਦਾਰ ਦਿਮਾਗੀ ਕੰਮ ਕੰਪਿਊਟਰ ਤੋਂ ਲੈ ਰਹੇ ਹਾਂ। ਕੁਦਰਤ ਦੀ ਡੂੰਘੀ ਖੋਜ ਦੁਆਰਾ ਕੁਦਰਤ ਨੂੰ ਬਦਲਣ ਦੀ ਕੋਸ਼ਿਸ਼ ਕਰ ਰਹੇ ਹਾਂ। ਆਪਣੇ ਸੁੱਖ ਅਤੇ ਖੁਦਗਰਜ਼ੀ ਲਈ ਅਨੇਕਾਂ ਨਵੇਂ ਤੋਂ ਨਵੇਂ ਸਾਧਨ ਬਣਾ ਲਏ ਹਨ। ਦੁਸ਼ਮਣਾਂ ਨੂੰ ਤਬਾਹ ਕਰਨ ਲਈ ਨਵੇਂ ਨਵੇਂ ਅਤਿਅੰਤ ਮਾਰੂ ਹਥਿਆਰ ਬਣਾ ਲਏ ਹਨ। ਉੱਪਰ ਦੱਸੀਆਂ ਵਿਗਿਆਨਿਕ ਕਾਢਾਂ ਅਤੇ ਹੋਰ ਅਨੇਕਾਂ ਵਿਗਿਆਨਿਕ ਖੋਜਾਂ ਦੇ ਨਤੀਜੇ ਅਤਿਅੰਤ ਅਚੰਭੇ ਵਾਲੇ ਦਿਮਾਗੀ ਕਰਿਸ਼ਮੇ ਜਾਂ ਕਰਾਮਾਤਾਂ ਹਨ। ਪਰ ਇਹਨਾਂ ਕਰਿਸ਼ਮਿਆਂ ਨੇ ਜਿੱਥੇ ਸਾਨੂੰ ਅਤਿਅੰਤ ਸੁੱਖ ਅਤੇ ਲਾਭ ਪਹੁੰਚਾਏ ਹਨ, ਉੱਥੇ ਬਹੁਤ ਦੁੱਖ ਅਤੇ ਜ਼ੁਲਮ ਦਾ ਕਾਰਨ ਵੀ ਬਣੇ ਹਨ। ਪਦਾਰਥਕ ਗਿਆਨ ਦੇ ਵਿਕਾਸ ਵਿੱਚ ਅਸੀਂ ਇੰਨੇ ਰੁੱਝੇ ਅਤੇ ਗੁਆਚੇ ਹੋਏ ਹਾਂ ਕਿ ਅਸੀਂ ਆਪਣੇ ਕੇਂਦਰ ਆਪੇ ਨੂੰ ਹੀ ਭੁੱਲ ਗਏ ਹਾਂ। ਦੂਜੇ ਲਫ਼ਜ਼ਾਂ ਵਿੱਚ, ਅਸੀਂ ਬਾਹਰ ਮੁਖੀ ਅਚੰਭੇ ਵਾਲੇ ਕਰਿਸ਼ਮਿਆਂ ਦੀ ਖੋਜ ਆਤਮਿਕ ਖੋਜ ਦੀ ਕੀਮਤ 'ਤੇ ਕਰ ਰਹੇ ਹਾਂ। ਭਾਵੇਂ ਅਸੀਂ ਆਪਣੀ ਤੀਖਣ ਬੁੱਧੀ ਨਾਲ ਬੜੀਆਂ ਅਚੰਭੇ ਵਾਲੀਆਂ ਕਰਾਮਾਤਾਂ ਰਚ ਕੇ ਆਫਰੇ ਫਿਰਦੇ ਹਾਂ, ਪਰ ਤ੍ਰੈਗੁਣੀ ਮਾਇਆ ਦੀ ਮਨਮੋਹਣੀ ਪ੍ਰਾਪਤੀ ਦੇ ਖਿੰਨ ਭੰਗਰ ਰਸ ਅਤੇ ਸੁੱਖ ਵਿੱਚ ਸਦੀਵੀ ਅਵਿਨਾਸੀ ਪ੍ਰੀਤ, ਪ੍ਰੇਮ, ਪਿਆਰ, ਰਸ, ਚਾਓ, ਸ਼ਾਂਤੀ ਦੀ ਇਲਾਹੀ ਵਿਰਾਸਤ ਨੂੰ ਉੱਕਾ ਹੀ ਭੁੱਲ ਗਏ ਹਾਂ ਜਾਂ ਵੇਸਲੇ ਹੋ ਗਏ ਹਾਂ। ਚੌਥਾ ਹੈ ਮਾਨਸਿਕ ਸ਼ਕਤੀ ਦੇ ਕਰਿਸ਼ਮੇ। विज्ञान द्वारा सिद्ध हो गया है कि ये संसार इलाही कवाओ तो उपजया ते चल रहा है। इसका मतलब यह है कि ख्याल जां चितवनी ही मुडला बीज है, ख्याल जां चितवनी ही मुडला बीज है। ख्यालां दे तीबर तीखण ते इकागर होण नाल इन्हां ख्यालां अंदर शक्ति उपजदी ते वधदी है, जिसनूं मानसिक शक्ति कहा जा सकता है। आतशी शीशे दे टुकड़े उत्ते सूरज दियां किरणां पै के शीशे विच दियां लंघदियां होईयां लखां किरणां इकट्ठियां हो के इकट्ठियां ते इकागर हो के एक वड्डी गूढ़ी किरण बन जांदी है। इस गूढ़ी किरण विच सूरज दी गर्मी दी तीखणता इतनी वध जांदी है कि वह कागज़ नूं साड़ देंदी है, जबकि सूरज दियां साधारण किरणां दा कागज़ उत्ते कोई असर नहीं हुंदा। ये दृष्टांत साडे ख्यालां दियां किरणां जां बिरतियां ते सही कटदा है। ज्यों ज्यों साडे ख्यालां दियां बिरतियां इकट्ठियां ते इकागर हुंदियां जांदियां हन, त्यों त्यों इन्हां दी शक्ति वधदी जांदी है। इस मानसिक शक्ति नूं चंगी तरह नाल स्पष्ट करन लई कुछ उदाहरण दित्ते जांदे हन। पहला, नज़र लगनी। ये गल आम मनी जाती है कि तीबर साड़े जां होर नीवे ख्यालां दी तीबरता द्वारा नज़र लग जाती है। इन्हां नीवे ख्यालां दी एकाग्रता अते अभ्यास तो उत्पन्न होई शक्ति दे प्रगटावे नूं नज़र जां श्राप आख्या जांदा। नीवे ख्यालां दी एकाग्रता अते अभ्यास तो उत्पन्न होई शक्ति दे प्रगटावे नूं, जेकर नीवें ख्यालां विच्चों उपजी मानसिक शक्ति दे करिश्मियां नूं साधारण तौर ते मन्या जा सकता है, तां उत्तम जां दैवी ख्यालां दी एकाग्रता तो उपजे करिश्मे वर करामातां रिधियां सिद्धियां भी समझण योग हन, क्योंकि ये सारे करिश्मे सिर्फ मन दी एकाग्रता जां ख्यालां दी तीखणता दे ही नतीजे हन। स्वामी विवेकानंद ने इस मानसिक शक्ति दी बाबत अपने अमरीका दे किसे वख्यान विच बहुत सोहना चानना पाया है। जदों कॉलेज विच पढ़दे सन तां कुछ होर मंचले विद्यार्थियों नूं नाल लैके दक्षणी भारत विच किसे ब्राह्मण कोल गए, जिस दी बाबत उन्हां सुनिया सी कि बड़ियां अनोखियां करामातां करदा है, अते उस नूं कोई करामात दिखाउण लई कहा। उस ब्राह्मण ने उन्हां नूं कहा कि अपने मन पौंदे फल दी गुपत चितवनी करके कागज़ ते लिख के अपनी जेब विच पा लैण, फिर उन्हां नूं अखां बंद करके बैठण नूं कहा ते आप भी समाधि ला के बैठ गया। कुछ चिर मगरों अखां खोलण लई कहा तां उह विद्यार्थी ये देख के हैरान होए कि उन्हां दे सामने कई किस्म दे फलां दे ढेर लगे हुए सन। ब्राह्मण ने कहा कि तुसी आपो अपनी चितवनी अनुसार फल चुन के खा लो, पर विद्यार्थी जादू दे फल खाण तो झिझकदे सन। ब्राह्मण ने आप फल खा के उन्हां नूं तसली दवाई कि ये कुदरती ताज़े फल हन ते हानिकारक नहीं हन। विद्यार्थियों ने जदों फल खा के देखे तो उन्हां विच कुदरती महक स्वाद ते रस भरिया होया सी। विद्यार्थी होर भी हैरान होए जद उन्हां देखिया कि ये फल बेरुते अते विदेशी सन ते बिल्कुल ताज़े ते हरे पत्तियां ते टहणियां समेत सन। ब्राह्मण ने उन्हां नूं समझाया कि ये कोई धार्मिक जां आत्मिक करामात नहीं, बल्कि निरोल मानसिक एकाग्रता दा सिट्टा है। ये मन नूं एकाग्र करन दी साधना किसे रमते साधु ने सिखाई सी। ओ आप तां साधारण गृहस्थी बंदा है, साधु संत जां भगत नहीं। सो विवेक बुद्धि दी अणहोंद कारण असी इन्हां अचंबत करन वाले करिश्मिया दे गुजे भेदां नूं समझण तो समर्थ हाँ, अते हर एक असाधारण विलखण गैर कुदरती करिश्मे नूं धार्मिक जां आत्मिक रंगत चाड़ दिंदे हाँ। विवेक बुद्धि दी अणहोंद कारण इस तरह ये अचंबे वाले करिश्मे जां करामाता साडे लई धार्मिक जां आत्मिक अवस्था दे माप जां कसवटी बन गए हन। जिन्ने ज्यादा करिश्मे कोई दिखावे उतने ही असी धार्मिक तौर ते प्रभावित हो के उसनू महापुरख जां भगत मन लैंदे हां अते फिर अपने स्वार्थ की पूर्ति लई पूजना शुरू कर देंदे हां। असल विच ए अचंभे वाले करिश्मे जां करामातां निरोल ख्यालां दी एकाग्रता तो उपजी मानसिक शक्ति दा प्रगटावा ही हन। सारी कुदरत रब्बी कवाओ द्वारा इलाही जीवन रौ विच्चों उपजी ते चल रही है। जद असी एकाग्र होए मन दी शक्ति नू मनोकल्पत गरज लई वरतदे हां ਤਾਂ ਅਸੀਂ ਕੁਦਰਤ ਵਿੱਚ ਵਗ ਰਹੀ ਇਲਾਹੀ ਜੀਵਨ ਰੌਂ ਦੀ ਰਵਾਨਗੀ ਵਿੱਚ ਵਿਘਨ ਪਾਉਂਦੇ ਹਾਂ ਜੋ ਕਿ ਗੈਰ ਕੁਦਰਤੀ ਹਾਨੀਕਾਰਕ ਅਤੇ ਰੱਬੀ ਭਾਣੇ ਦੇ ਉਲਟ ਹੈ। ਦੂਜੇ ਲਫਜ਼ਾਂ ਵਿੱਚ ਅਸੀਂ ਆਪਣੀ ਅਗਿਆਨਤਾ ਦੁਆਰਾ ਇਹਨਾਂ ਕਰਾਮਾਤਾਂ ਜਾਂ ਰਿੱਧੀਆਂ ਸਿੱਧੀਆਂ ਨੂੰ ਧਾਰਮਿਕ ਰੰਗਤ ਚਾੜ ਦਿੱਤੀ ਹੈ, ਆਤਮਿਕ ਦਰਜਾ ਦਿੱਤਾ ਹੋਇਆ ਹੈ, ਧਾਰਮਿਕ ਜਾਂ ਆਤਮਿਕ ਅਵਸਥਾ ਦੀ ਝੂਠੀ ਕਸਵੱਟੀ ਬਣਾਈ ਹੋਈ ਹੈ, ਆਪਣੇ ਮਾਇਕੀ ਜਾਂ ਧਾਰਮਿਕ ਸਵਾਰਥ ਲਈ ਵਰਤਦੇ ਹਾਂ, ਆਪਣੀ ਮਸ਼ਹੂਰੀ ਅਤੇ ਪ੍ਰਭਤਾ ਲਈ ਇਸ਼ਤਿਹਾਰਬਾਜ਼ੀ ਦਾ ਜ਼ਰੀਆ ਬਣਾ ਦਿੱਤਾ ਹੈ। ਧਾਰਮਿਕ ਜਾਂ ਆਤਮਿਕ ਜਗਿਆਸਾ ਦਾ ਅੰਤ ਜਾਂ ਮੰਜ਼ਿਲ ਸਮਝੀ ਬੈਠੇ ਹਾਂ, ਆਪਣੀ ਹਉਮੈ ਨੂੰ ਪਾਲਣ ਪੋਸਣ ਲਈ ਖੁਰਾਕ ਬਣਾ ਲਿਆ, ਚੇਲੇ ਬਣਾਉਣ ਤੇ ਵਧਾਉਣ ਦਾ ਵਿਸ਼ੇਸ਼ ਸਾਧਨ ਬਣਾ ਲਿਆ ਹੈ ਅਤੇ ਆਪਣੇ ਠਾਠ ਬਾਠ ਅਤੇ ਪ੍ਰਭਤਾ ਲਈ ਸੌਖਾ ਤੇ ਅਸਰਦਾਇਕ ਜ਼ਰੀਆ ਹੈ। ਇਹ ਰਿੱਧੀਆਂ ਸਿੱਧੀਆਂ ਤੇ ਕਰਾਮਾਤਾਂ ਚੰਗੀ ਤਰ੍ਹਾਂ ਨਾਲ ਯਾਦ ਰੱਖਣ ਵਾਲੀ ਗੱਲ ਇਹ ਹੈ ਕਿ ਇਹ ਸਭ ਅਚੰਭੇ ਵਾਲੇ ਕਰਿਸ਼ਮੇ, ਇਹ ਨਾਟਕ ਚੇਟਕ, ਰਿੱਧੀਆਂ ਸਿੱਧੀਆਂ, ਇਹ ਕਰਾਮਾਤਾਂ ਤ੍ਰੈ ਗੁਣੀ ਮਾਇਕੀ ਮੰਡਲ ਅੰਦਰ ਹਉਮੈ ਦਾ ਹੀ ਖੇਲ ਅਖਾੜਾ ਤੇ ਕੂਰ ਕਿਰਿਆ ਹੈ ਜੋ ਕਿ ਪਰਮਾਰਥ ਅਤੇ ਆਤਮਿਕ ਜਗਿਆਸਾ ਦੇ ਮਾਰਗ ਵਿੱਚ ਵੱਡੀ ਰੁਕਾਵਟ ਹੈ। ਗੁਰਬਾਣੀ ਵਿੱਚ ਸਾਡੀ ਇਸ ਅਵਸਥਾ ਦਾ ਇਉਂ ਨਕਸ਼ਾ ਖਿੱਚਿਆ ਹੈ, ਬਿਨ ਨਾਵੈ ਪੈਨਣ ਖਾਣ ਸਭ ਬਾਦ ਹੈ, ਤਿਗ ਸਿੱਧੀ ਤਿਗ ਕਰਾਮਾਤ, ਸਾ ਸਿੱਧ ਸਾ ਕਰਾਮਾਤ ਹੈ ਅਚਿੰਤ ਕਰੇ ਜਿਸ ਦਾਤ, ਨਾਨਕ ਗੁਰਮੁਖ ਹਰ ਨਾਮ ਮਨ ਵਸੈ, ਇਹਾ ਸਿੱਧ ਇਹਾ ਕਰਾਮਾਤ। ਰਿੱਧ ਸਿੱਧ ਸਭ ਮੋਹ ਹੈ, ਨਾਮ ਨਾ ਵਸੈ ਮਨ ਆਏ। ਇਤਿਹਾਸ ਵਿੱਚ ਰਿੱਧੀਆਂ ਸਿੱਧੀਆਂ ਕਰਾਮਾਤਾਂ ਦੇ ਕਈ ਪਹਿਲਵਾਨ ਹੋ ਗੁਜ਼ਰੇ ਹਨ, ਜਿਹਾ ਕਿ ਗੋਰਖਨਾਥ, ਨੂਰ ਸ਼ਾਹ, ਵਲੀ ਕੰਧਾਰੀ, ਮੀਆਂ ਮਿੱਠਾ, ਭੰਗਰਨਾਥ ਆਦਿ। ਇਸੇ ਮਾਨਸਿਕ ਸ਼ਕਤੀ ਦੀ ਸ਼੍ਰੇਣੀ ਵਿੱਚ ਕਈ ਮਾਨਸਿਕ ਕਰਤੱਵ ਵੀ ਪ੍ਰਚਲਿਤ ਹਨ, ਜਿਹਾ ਕਿ ਰਿੱਧੀਆਂ ਸਿੱਧੀਆਂ, ਨਾਟਕ ਚੇਟਕ, ਤਾਂਤਰਿਕ ਜਾਦੂ, ਕਰਾਮਾਤਾਂ, ਵਾਕ ਸਿੱਧੀ, ਭਵਿੱਖਬਾਣੀ, ਅੰਤਰਯਾਮਤਾ, ਭੂਤਾਂ ਦੇ ਜਾਦੂ, ਮਦਾਰੀਆਂ ਦੇ ਤ੍ਰਿਸ਼ਮੇ ਕਰਿਸ਼ਮੇ ਆਦਿ। ਫਿਰ ਹੈ ਆਤਮਿਕ ਸ਼ਕਤੀ ਦੇ ਕਰਿਸ਼ਮੇ। ਇਸ ਲੇਖ ਦੇ ਪਿਛਲੇ ਹਿੱਸੇ ਵਿੱਚ ਤ੍ਰੈਗੁਣੀ ਮਾਇਕੀ ਮੰਡਲ ਦੀਆਂ ਸ਼ਕਤੀਆਂ ਦੇ ਪ੍ਰਗਟਾਵੇ ਦੁਆਰਾ ਅਚੰਭੇ ਵਾਲੇ ਕਰਿਸ਼ਮੇ ਅਥਵਾ ਕਰਾਮਾਤਾਂ ਦੀ ਬਾਬਤ ਵਿਚਾਰ ਕੀਤੀ ਜਾ ਚੁੱਕੀ ਹੈ। ਇਹ ਗੱਲ ਚੰਗੀ ਤਰ੍ਹਾਂ ਨਾਲ ਦ੍ਰਿੜ ਕਰਨ ਦੀ ਲੋੜ ਹੈ ਕਿ ਇਲਾਹੀ ਖੇਲ ਵਿੱਚ ਦੋ ਭਿੰਨ ਭਿੰਨ ਮੰਡਲ ਹਨ। ਪਹਿਲਾ ਤ੍ਰੈਗੁਣੀ ਮਾਇਕੀ ਮੰਡਲ, ਜਿਸ ਵਿੱਚ ਹਉਮੈ ਦਾ ਖੇਲ ਅਖਾੜਾ ਹੈ, ਅਤੇ ਦੂਸਰਾ ਆਤਮਿਕ ਮੰਡਲ, ਜਿਸ ਵਿੱਚ ਇਲਾਹੀ ਹੁਕਮ ਦੀ ਖੇਲ ਵਰਤਦੀ ਹੈ। ਹੁਣ ਅਸੀਂ ਆਤਮਿਕ ਮੰਡਲ ਦੇ ਇਲਾਹੀ ਕੌਤਕਾਂ ਜਾਂ ਕਰਾਮਾਤਾਂ ਦੀ ਵਿਚਾਰ ਕਰੀਏ, ਜਿਨ੍ਹਾਂ ਦਾ ਆਤਮਿਕ ਜਗਿਆਸੂਆਂ, ਭਗਤਾਂ, ਮਹਾਂਪੁਰਖਾਂ, ਗੁਰਮੁਖਾਂ ਦੁਆਰਾ ਸਹਿਜ ਸੁਭਾਏ ਪ੍ਰਗਟਾਵਾ ਹੁੰਦਾ। ਜਦ ਆਤਮਿਕ ਜਗਿਆਸੂ ਅੰਤਰਮੁਖੀ ਹੋ ਕੇ ਸਿਮਰਨ ਦੁਆਰਾ ਆਪਣੇ ਹਿਰਦੇ ਦੇ ਖੂਟੇ ਵਿੱਚ ਚੁੱਭੀ ਲਾਉਂਦੇ ਹਨ ਤਾਂ ਉਹਨਾਂ ਦੀ ਸੁਰਤੀ ਆਤਮ ਪ੍ਰਕਾਸ਼ ਸ਼ਬਦ ਨੂੰ ਜਾ ਛੂੰਦੀ ਅਤੇ ਬਿਜਲੀ ਦੇ ਕਰੰਟ ਵਾਂਗ ਸਰੀਰ ਵਿੱਚ ਸ਼ਬਦ ਦੇ ਇਲਾਹੀ ਕਰੰਟ ਦੀ ਰੁਣ ਚੁਣ ਛਿੜ ਪੈਂਦੀ ਹੈ ਅਤੇ ਓਤ ਪੋਤ ਅੰਗ ਸੰਗ ਮੌਲਾ ਪ੍ਰਤੀਤ ਹੁੰਦਾ। ਇਸ ਤਰ੍ਹਾਂ ਜੀਵ ਦਾ ਉਨ ਮਨ ਨਾਮ ਦੀ ਪੀਂਘ ਦੇ ਝੂਟੇ ਲੈਂਦਾ ਹੋਇਆ ਕਿਸੇ ਅਗੰਮੀ ਪ੍ਰੀਤ ਪ੍ਰੇਮ ਰਸ ਰੰਗ ਦੇ ਅਕਹਿ ਸਵਾਦ ਵਿੱਚ ਬਿਸਮਾਦ ਹੋ ਕੇ ਇਲਾਹੀ ਅਹਿਲਾਦ ਦੇ ਚਾਓ ਤੇ ਖੁਸ਼ੀ ਵਿੱਚ ਕਹਿ ਉੱਠਦਾ ਹੈ, ਸੁਣੋ ਲੋਕਾ ਮੈਂ ਪ੍ਰੇਮ ਰਸ ਪਾਇਆ। ਅਹਿਨਸ ਬਨੀ ਪ੍ਰੇਮ ਲਿਵਲਾਗੀ ਸ਼ਬਦ ਅਨਾਹਤ ਗਹਿਆ, ਖੂਬ 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 ਤੇਰੋ ਨਾਮ, ਝੂਠ 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 ਦੁਨੀ ਗੁਮਾਨ। ਦੇਖੋ ਅਸਚਰਜ ਭਇਆ, ਜੈ ਠਾਕੁਰ ਕੋ ਸੁਨਤ ਅਕਾਦ ਬੋਧ ਸੋ ਹਿਰਦੈ ਗੁਰਦਿਆ। ਸਾਡੀ ਸੁਰਤੀ ਜਦ ਇਸ ਆਤਮਿਕ ਸ਼ਕਤੀ ਦੇ ਸੋਮੇ ਨੂੰ ਛੋਹਦੀ ਹੈ ਤਾਂ ਬਿਜਲੀ ਦੀ ਛੋ ਵਾਂਗ ਸਾਡੇ ਅੰਦਰ ਅਨੰਤ ਰੱਬੀ ਸ਼ਕਤੀ ਭਰ ਜਾਂਦੀ। ਇਸ ਤਰ੍ਹਾਂ ਗੁਰਮੁਖ ਜਨ ਦੈਵੀ ਸ਼ਕਤੀ ਨਾਲ ਭਰਪੂਰ ਹੋ ਜਾਂਦੇ ਹਨ ਅਤੇ ਉਹਨਾਂ ਨੂੰ ਅਨੁਭਵ ਦੁਆਰਾ ਪ੍ਰਤੀਤ ਹੁੰਦਾ ਹੈ ਕਿ ਸ੍ਰਿਸ਼ਟੀ ਦੇ ਜ਼ਰੇ ਜ਼ਰੇ ਅੰਦਰ ਇਲਾਹੀ ਜੀਵਨ ਰੋ ਓਤ ਪੋਤ ਹੋ ਕੇ ਇਲਾਹੀ ਹੁਕਮ ਦੀ ਰਵਾਨਗੀ ਵਿੱਚ ਚੱਲ ਰਹੀ, ਜਿਸ ਵਿੱਚ ਜੀਵ ਸਿਰਫ ਰੱਬੀ ਹੁਕਮ ਦੀ ਪ੍ਰਣਾਲੀ ਦਾ ਇੱਕ ਨਿੱਕਾ ਜਿਹਾ ਅੰਸ਼ ਹੀ ਹੈ। ਅਨੁਭਵੀ ਆਤਮਿਕ ਗਿਆਨ ਦੀ ਰੋਸ਼ਨੀ ਵਿੱਚ ਜਗਿਆਸੂ ਦਾ ਭਰਮਗੜ ਟੁੱਟ ਜਾਂਦਾ ਹੈ ਤੇ ਉਸ ਨੂੰ ਅੰਤਰ ਆਤਮੇ ਪ੍ਰਤੀਤ ਹੋ ਜਾਂਦਾ ਹੈ ਕਿ ਉਹ ਆਪਣੇ ਆਪ ਵਿੱਚ ਕੋਈ ਹਸਤੀ ਨਹੀਂ ਹੈ, ਸਭ ਕੁਝ ਰੱਬ ਆਪ ਹੀ ਆਪ ਹੈ। ਹਮ ਕਿਛ ਨਾਹੀਂ ਏਕੈ ਉਹੀ, ਕਿਸ ਨੂੰ ਕਹੀਏ ਨਾਨਕਾ ਸਭ ਕਿਛ ਆਪੇ ਆਪ, ਮੈਂ ਨਾਹੀਂ ਕਛ ਹਾਂ ਨਾਹੀਂ ਕਛ ਆਹੇ ਨਾ ਮੋਰਾ, ਮੈਂ ਨਾਹੀਂ ਪ੍ਰਭ ਸਭ ਕਿਛ ਤੇਰਾ। ਬਖਸ਼ੇ ਹੋਏ ਮਹਾਂਪੁਰਖਾਂ ਗੁਰਮੁਖ ਪਿਆਰਿਆਂ ਨੂੰ ਨਿਸ਼ਚਾ ਹੋ ਜਾਂਦਾ ਹੈ ਕਿ ਉਹ ਤਾਂ ਸਿਰਫ ਹਾਰਡ ਮਾਸ ਨਾੜੀ ਕੋ ਪਿੰਜਰ ਹੀ ਹਨ ਜਿਸ ਵਿੱਚ ਰੱਬ ਆਪ ਆਪਣੇ ਹੁਕਮ ਦੁਆਰਾ ਵਰਤ ਰਿਹਾ ਹੈ। ਅਸੀਂ ਇਸ ਅਪਾਰ ਹੁਕਮ ਵਿੱਚ ਸਿਰਫ ਇੱਕ ਕਠਪੁਤਲੀ ਹੀ ਹਾਂ। ਕਬੀਰ, ਨਾ ਹਮ ਕੀਆ ਨਾ ਕਰਹੇਂਗੇ ਨਾ ਕਰ ਸਕੈ ਸਰੀਰ, ਕਿਆ ਜਾਨੋ ਕਿਛ ਹਰ ਕੀਆ ਭਇਓ ਕਬੀਰ। ਕਬੀਰ, ਕਾਠ ਕੀ ਪੁੱਤਰੀ ਕਹਾ ਕਰੈ ਬਪਰੀ, ਖਿਲਾਵਨ ਹਾਰੋ ਜਾਨੈ। ਗੁਰਮੁਖ ਜਨ ਰੱਬ ਦੀ ਬਖਸ਼ੀ ਹੋਈ ਅਨੰਤ ਆਤਮਿਕ ਸ਼ਕਤੀ ਨੂੰ ਰੱਬੀ ਭਾਣੇ ਵਿੱਚ ਵਰਤਦਾ ਹੈ ਅਤੇ ਆਪਣੇ ਮਨ ਦੀ ਮਰਜ਼ੀ ਨਾਲ ਵਰਤਣ ਤੋਂ ਸੰਕੋਚ ਕਰਦਾ ਹੈ। ਮੇਰਾ ਕੀਆ ਕਛੂ ਨਾ ਹੋਏ, ਕਰ ਹੈ ਰਾਮ ਹੋਏ ਹੈ ਸੋਏ। ਜਿੱਥੇ ਤ੍ਰੈਗੁਣੀ ਮਾਇਕੀ ਮੰਡਲ ਵਿੱਚ ਜੀਵ ਬੜੀ ਘਾਲਣਾ ਨਾਲ ਮਾਨਸਿਕ ਸ਼ਕਤੀ ਪ੍ਰਾਪਤ ਕਰਦਾ ਹੈ ਤੇ ਉਸ ਸ਼ਕਤੀ ਨੂੰ ਆਪਣੀ ਪ੍ਰਾਪਤੀ ਤੇ ਮਲਕੀਅਤ ਸਮਝ ਕੇ ਵਰਤਦਾ ਹੈ, ਉੱਥੇ ਆਤਮਿਕ ਮੰਡਲ ਵਿੱਚ ਗੁਰਮੁਖ ਜਨ ਰੱਬੀ ਆਤਮਿਕ ਸ਼ਕਤੀ ਨੂੰ ਇਲਾਹੀ ਦਾਤ ਸਮਝ ਕੇ ਰੱਬੀ ਭਾਣੇ ਵਿੱਚ ਵਰਤਦਾ ਹੈ। ਜਿਸ ਤਰ੍ਹਾਂ ਰੱਬੀ ਹੁਕਮ ਅਨੁਸਾਰ ਕੁਦਰਤ ਦਾ ਜ਼ਰਾ ਜ਼ਰਾ ਭਿੰਨ ਭਿੰਨ ਰੰਗਾਂ ਰੂਪਾਂ ਰੇਖਾਂ ਵਿੱਚ ਕਈ ਢੰਗਾਂ ਨਾਲ ਅਨੰਤ ਅਤੇ ਅਸਚਰਜ ਇਲਾਹੀ ਕੌਤਕਾਂ ਦੇ ਕਰਾਮਾਤਾਂ ਦੇ ਪ੍ਰਗਟਾਵੇ ਵਿੱਚ ਹਿੱਸਾ ਲੈ ਰਿਹਾ ਹੈ, ਉਸੇ ਤਰ੍ਹਾਂ ਗੁਰਮੁਖ ਜਨ ਵੀ ਅਚਰਜ ਇਲਾਹੀ ਕੌਤਕਾਂ ਤੇ ਕਰਾਮਾਤਾਂ ਨਾਲ ਭਰਪੂਰ ਕੁਦਰਤ ਵਿੱਚ ਰੱਬੀ ਹੁਕਮ ਅਨੁਸਾਰ ਆਪਣਾ ਹਿੱਸਾ ਪਾ ਰਿਹਾ ਹੈ। ਇਹਨਾਂ ਹਾਲਤਾਂ ਵਿੱਚ ਫਰਕ ਇਲਾਹੀ ਹੁਕਮ ਦੇ ਪ੍ਰਗਟਾਵੇ ਦੇ ਪਿੱਛੇ ਭਾਵਨਾ ਵਿੱਚ ਹੈ। 84 ਲੱਖ ਜੂਨਾਂ ਤਾਂ ਕੁਦਰਤ ਦੇ ਰੱਬੀ ਕੌਤਕਾਂ ਵਿੱਚ ਅਪੋਲ ਤੇ ਅਣਜਾਣਾ ਹੀ ਹਿੱਸਾ ਲੈ ਰਹੀਆਂ ਹਨ। ਸਾਧਾਰਨ ਇਨਸਾਨ ਮੈਂ ਮੇਰੀ ਦੇ ਪ੍ਰਗਟਾਵੇ ਲਈ ਹਿੱਸਾ ਲੈ ਰਹੇ ਹਨ, ਪਰ ਗੁਰਮੁਖ ਜਨ ਪੂਰਨ ਸੋਝੀ ਵਿੱਚ ਬੇਖਰੀਦ ਗੋਲੇ ਬਣ ਕੇ ਇਲਾਹੀ ਅਸਚਰਜ ਕਰਾਮਾਤਾਂ ਦੇ ਪ੍ਰਗਟਾਵੇ ਲਈ ਆਪਣੇ ਆਪੇ ਨੂੰ ਰੱਬੀ ਹਥਿਆਰ ਵਾਲੀ ਦੈਵੀ ਭਾਵਨਾ ਨਾਲ ਵਰਤਦੇ ਹਨ। ਇਹਨਾਂ ਦੋਵੇਂ ਸ਼ਕਤੀਆਂ ਦੇ ਪ੍ਰਗਟਾਵੇ ਦਾ ਨਿਰਣਾ ਇਉਂ ਹੋ ਸਕਦਾ ਹੈ। ਇੱਕ ਪਾਸੇ ਹੈ ਮਾਨਸਿਕ ਸ਼ਕਤੀ ਅਤੇ ਉਹਦੇ ਮੁਕਾਬਲੇ 'ਤੇ ਆਤਮਿਕ ਸ਼ਕਤੀ। ਮਾਨਸਿਕ ਸ਼ਕਤੀ ਘਾਲਣਾ ਨਾਲ ਪ੍ਰਾਪਤ ਹੁੰਦੀ ਹੈ ਅਤੇ ਆਤਮਿਕ ਸ਼ਕਤੀ ਇਲਾਹੀ ਦਾਤ ਹੈ। ਮਾਨਸਿਕ ਸ਼ਕਤੀ ਸੀਮਤ ਹੈ ਪਰ ਆਤਮਿਕ ਸ਼ਕਤੀ ਅਗਮ ਅਤੇ ਅਪਾਰ ਹੈ। ਮਾਨਸਿਕ ਸ਼ਕਤੀ ਆਪ ਸਵਾਰਥੀ ਹੈ, ਹਉਮੈ ਨੂੰ ਪੱਠੇ ਪਾਉਣੇ ਹਨ, ਮੈਂ ਮੇਰੀ ਦਾ ਖੇਲ ਅਖਾੜਾ ਹੈ ਅਤੇ ਆਪਣੇ ਭਾਣੇ ਵਿੱਚ ਵਰਤੀ ਜਾਂਦੀ ਹੈ। ਪਰ ਆਤਮਿਕ ਸ਼ਕਤੀ ਪਰੋਪਕਾਰੀ ਹੈ, ਹਉਮੈ ਦਾ ਅਭਾਵ ਹੈ, ਤੂੰ ਤੇਰੀ ਦੀ ਖੇਲ ਹੈ ਅਤੇ ਇਲਾਹੀ ਹੁਕਮ ਵਿੱਚ ਵਰਤੀ ਜਾਂਦੀ ਹੈ। ਇਹ ਮਾਨਸਿਕ ਸ਼ਕਤੀ ਬੰਧਨ ਰੂਪ ਹੈ, ਆਤਮ ਮਾਰਗ ਵਿੱਚ ਰੁਕਾਵਟ ਹੈ, ਇਹ ਅਵਰਾ ਸਾਧ ਅਤੇ ਤ੍ਰਿਗ ਹੈ ਅਤੇ ਆਤਮਿਕ ਸ਼ਕਤੀ ਬੰਧਨ ਤੋੜ ਹੈ, ਆਤਮਿਕ ਜਗਿਆਸਾ ਵਿੱਚ ਸਹਾਇਕ ਹੈ, ਇਲਾਹੀ ਰਸ ਰੰਗ ਹੈ ਅਤੇ ਰੱਬੀ ਹੁਕਮ ਦਾ ਕਮਾਉਣਾ ਹੈ। ਮਾਨਸਿਕ ਸ਼ਕਤੀ ਰੱਬੀ ਭਾਣੇ ਤੋਂ ਬੇਸੁਰੇ ਹੋਣਾ ਹੈ, ਜੀਵ ਦੀ ਪ੍ਰਾਪਤੀ ਅਤੇ ਮਲਕੀਅਤ ਹੈ, ਰੁੱਖੀ ਸੁੱਖੀ ਫੋਕੀ ਕਿਰਿਆ ਹੈ, ਈਰਖਾ ਦਵੈਤ ਸਾੜਾ ਵੈਰ ਵਿਰੋਧ ਦਾ ਕਾਰਨ ਹੈ, ਦੂਜਾ ਭਾਵ ਹੈ, ਆਪਣੇ ਆਪ ਵਿੱਚ ਕੋਈ ਹਸਤੀ ਨਹੀਂ ਹੈ ਬਲਕਿ ਇਲਾਹੀ ਸ਼ਕਤੀ ਦਾ ਇਹ ਅਕਸ ਹੈ। ਪਰ ਆਤਮਿਕ ਸ਼ਕਤੀ ਰੱਬੀ ਭਾਣੇ ਨਾਲ ਸੁਰ ਹੋਣਾ ਹੈ, ਜੀਵ ਖੁਦ ਇਸ ਸ਼ਕਤੀ ਦਾ ਬੈਖਰੀਦ ਗੋਲਾ ਬਣ ਜਾਂਦਾ ਹੈ। ਪ੍ਰੀਤ ਪ੍ਰੇਮ ਪਿਆਰ ਰਸ ਚਾਉ ਦਾ ਸੋਮਾ ਹੈ, ਸਗਲ ਸੰਗ ਹਮਕੋ ਬਣੇ ਆਈ ਹੈ, ਤੂੰ ਹੀ ਤੂੰ ਹੈ, ਅਥਾਹ ਅਗਮ ਸਦੀਵੀ ਰੁਣ ਝੁਣ ਲਾਉਣ ਵਾਲੀ ਗਜਦੀ ਵਜਦੀ ਇਲਾਹੀ ਸ਼ਕਤੀ। ਇਸ ਉਲਟੀ ਪਿਰਮ ਖੇਲ ਨੂੰ ਕੋਈ ਵਿਰਲਾ ਗੁਰਮੁਖੀ ਅਨੁਭਵ ਦੁਆਰਾ ਜਾਣਦਾ ਬੁੱਝਦਾ ਤੇ ਮਾਣਦਾ। ਅਸੀਂ ਇਹਨਾਂ ਰਿਧੀਆਂ ਸਿੱਧੀਆਂ ਕਰਾਮਾਤਾਂ ਤੋਂ ਇਤਨੇ ਪ੍ਰਭਾਵਿਤ ਅਤੇ ਕਾਇਲ ਹੋ ਗਏ ਹਾਂ ਕਿ ਇਹ ਮਾਨਸਿਕ ਕਰਾਮਾਤਾਂ ਹੀ ਸਾਡਾ ਪਰਮਾਰਥ ਬਣ ਗਿਆ। ਇਹਨਾਂ ਕਰਾਮਾਤਾਂ ਦੀ ਸ਼ਕਤੀ ਹੀ ਸਾਡੇ ਲਈ ਧਾਰਮਿਕ ਮਾਪ ਜਾਂ ਕਸਵੱਟੀ ਹੈ, ਜਿਸ ਨਾਲ ਅਸੀਂ ਕਿਸੇ ਸਾਧ ਸੰਤ ਫਕੀਰ ਦੇਵੀ ਦੇਵਤੇ ਗੁਰਮੁਖ ਜਾਂ ਗੁਰੂ ਨੂੰ ਪਰਖਦੇ ਹਾਂ। ਜਦ ਅਸੀਂ ਇਹਨਾਂ ਕਰਾਮਾਤਾਂ ਦੀ ਮਨੋਕਲਪਤ ਕਸਵੱਟੀ ਨਾਲ ਗੁਰੂ ਸਾਹਿਬਾਂ ਨੂੰ ਪਰਖਦੇ ਹਾਂ ਤਾਂ ਉਹਨਾਂ ਦੀ ਅਪਰ ਅਪਾਰ ਵਡਿਆਈ ਨੂੰ ਵੀ ਆਪਣੀ ਬੁੱਧੀ ਦੀ ਸੀਮਾ ਤਾਈਂ ਸੀਮਤ ਕਰ ਦਿੰਦੇ ਹਾਂ। ਇਉਂ ਅਸੀਂ ਗੁਰੂ ਸਾਹਿਬਾਨ ਨੂੰ ਆਪਣੀ ਸਵਾਰਥੀ ਬੁੱਧੀ ਦੀ ਮੈਲੀ ਅਤੇ ਧੁੰਦਲੀ ਕਸਵੱਟੀ ਨਾਲ ਜਦ ਪਰਖਦੇ ਹਾਂ ਤਾਂ ਆਪਣੀ ਅਗਿਆਨਤਾ ਦੁਆਰਾ ਗੁਰੂ ਸਾਹਿਬਾਨ ਦੀ ਵਡਿਆਈ ਅਤੇ ਸਤਿਕਾਰ ਕਰਨ ਦੀ ਬਜਾਏ ਅਣਜਾਣੇ ਹੀ ਨਿਰਾਦਰੀ ਕਰਦੇ। ਗੁਰਪੁਰਬਾਂ ਉੱਤੇ ਤਰੀਕਾਂ ਬੰਸਾਵਲੀ ਅਤੇ ਸੁਣੀਆਂ ਸੁਣਾਈਆਂ ਕੁਝ ਕਰਾਮਾਤਾਂ ਦਾ ਹੀ ਜ਼ਿਕਰ ਕਰ ਛੱਡਦੇ ਹਾਂ, ਕਿਉਂਕਿ ਗੁਰੂ ਸਾਹਿਬਾਨ ਦੇ ਅਸਲੀ ਇਲਾਹੀ ਅਪਰ ਅਪਾਰ ਗੁਣਾਂ ਤੋਂ ਅਸੀਂ ਅਣਜਾਣ ਹਾਂ। ਇਹ ਮਾਇਕੀ ਮੰਡਲ ਦੇ ਕੌਤਕ ਤਾਂ ਗੁਰੂ ਸਾਹਿਬਾਨ ਦੇ ਇਲਾਹੀ ਜੀਵਨ ਦੇ ਟਾਵੇਂ ਟਾਵੇਂ ਬਾਹਰ ਮੁਖੀ ਪ੍ਰਗਟਾਵੇ ਹੀ ਹਨ। ਗੁਰੂ ਸਾਹਿਬਾਨ ਦੇ ਇਲਾਹੀ ਜੀਵਨ ਦੇ ਅਪਰ ਅਪਾਰ ਆਤਮਿਕ ਗੁਣਾਂ ਦੀ ਵਡਿਆਈ ਦੀ ਬਾਬਤ ਸਾਨੂੰ ਪਤਾ ਹੀ ਨਹੀਂ, ਸਮਝ ਹੀ ਨਹੀਂ, ਗਿਆਨ ਹੀ ਨਹੀਂ, ਅਨੁਭਵ ਹੀ ਨਹੀਂ, ਮਾਨਣ ਲਈ ਸੂਖਮ ਹਿਰਦਾ ਹੀ ਨਹੀਂ ਤੇ ਦਾਤ ਲਈ ਭਾਂਡਾ ਨਹੀਂ। ਸਤਿਗੁਰੂ ਆਪ ਹੀ ਅਸਚਰਜ ਰੂਪ ਹਨ, ਬਿਸਮਾਦ ਰੂਪ ਹਨ, ਅਨਦ ਬਿਨੋਦੀ ਹਨ, ਪ੍ਰੇਮ ਪੁਰਖ ਹਨ, ਵਾਹੋ ਵਾਹੋ ਹਨ ਅਤੇ ਸੂਰਜ ਦੀਆਂ ਕਿਰਨਾਂ ਵਾਂਗ ਉਹਨਾਂ ਦਾ ਇਲਾਹੀ ਪ੍ਰਕਾਸ਼, ਉਹਨਾਂ ਦੀ ਨਦਰ ਕਰਮ, ਉਹਨਾਂ ਦੀ ਬਖਸ਼ਿਸ਼, ਉਹਨਾਂ ਦਾ ਗੁਰ ਪ੍ਰਸਾਦ ਇਲਾਹੀ ਕਿਰਨਾਂ ਰਾਹੀਂ ਖਿਨ ਖਿਨ ਪਲ ਪਲ ਨਿਮਖ ਨਿਖਮਖ ਜੁਗੋ ਜੁਗ ਸਦੀਵੀ ਹੁੰਦਾ ਰਹਿੰਦਾ। ਇਹਨਾਂ ਗੁਪਤ ਅੰਤਰ ਆਤਮਿਕ ਇਲਾਹੀ ਕਿਰਨਾਂ ਦੇ ਅਚਰਜ ਕਲਾ ਬਿਸਮਾਦੀ ਕੌਤਕ ਨਿਤ ਨਵੇਂ ਚਲਤ ਇਲਾਹੀ ਬਾਣੀ ਪ੍ਰੇਮ ਬਾਣੀ ਨਾਮ ਕਿਰਨਾ ਵਾਹੋ ਵਾਹੋ ਦੇ ਚਾਉ ਦੁਆਰਾ ਬੇਅੰਤ ਅਭਿਲਾਖੀ ਸ਼ਰਧਾਲੂ ਜਗਿਆਸੂਆਂ ਦੀਆਂ ਰੂਹਾਂ ਨੂੰ आत्मिक जीवन पिरम प्याला अमृत भोजन नाम दान पिरम रस प्रदान हुंदा रहिंदा। हां जी इलाही करामात द्वारा साडे जीवन विच हेठलियां तब्दीलियां आउणियां चाहीदियां हन। पशु प्रेत तो मानुख की है, मानस तो देवते, देवते तो ब्रह्म ज्ञानी, मनमुख तो गुरमुख, साकत तो सेवक, माया मंडल तो आत्म मंडल, दिमागी ज्ञान तो ब्रह्म ज्ञान, माइकी परम तो अनुभवी आत्मिक सोझी, अगन सोक सागर तो आत्मिक ठंड, भय तो निरपो, काल तो अकाल, कूड़ तो सच, मैं मेरी तो तू तेरी, हंकार तो निम्रता, मैले तो निर्मल, सुक्के तो हरे, दुख कलेश तो अविनाशी खेम, चिंता चिखा तो सदा मन चाओ, आप स्वार्थी तो पर स्वार्थी, झूठे रस तो महारस, किरना तो प्यार, बुरे तो भला। इलाही करामाता द्वारा साडे जीवन विच ए तब्दीलियां आउणियां चाहीदियां हन। असल विच जीव दे बाहर मुखी मायकी जीवन नू मोड़ के अंतर मुखी आत्मिक जीवन विच बदलना ही सब तो वड्डी सच्ची अटल इलाही करामात है, अचंभा है, जादू है। जिन मानस ते देवते की ये करत ना लगी वार, सा सिद्ध सा करामात है, अचिंत करे जिस दात, नानक गुरमुख हर नाम मनवस है, एहा सिद्ध एहा करामात। जेकर साडे माइकी मंडल दे मानसिक जीवन विच उपर दसियां तब्दीलियां नहीं आउंदियां ता ए सब बाहर मुखियां रिद्धियां सिद्धियां करामाता नाटक चेटक जादू टोने नेफल फोटक फोकट निर्मूल हानिकारक ते भरम भुलावे ही हन। जिन्ना दे खिन भंगर कूड़े चमत्कारा रिद सिद्ध अवरा साध विच असी इतने गलतान ते फसे होए हां कि बिन नावें पैनन खान सब बाद है तिग सिद्धि तिग करामात। कुदरत दे कवाओ दी रचना, रचना दी बनावट, बनावट विच भिन्नता, भिन्नता विच रंगण, रंगण विच कोमलता, कोमलता विच सुहप्पण, सुहप्पण विच खिच, खिच विच नशा, नशे विच मस्ती, मस्ती विच चाओ, चाओ विच खेड़ा, खेड़े विच अश्चर्यता ते अश्चर्यता विच वाहो वाहो अते इस वाह वाह द्वारा अमृत दा चिम चिम वरसना, शब्द दा गजना, नाम दी रुण चुण, पिरम प्याले दी मस्ती, मस्ती दा सहज, गुद गुर प्रसाद आदि अनेकां आत्मिक दाता दे करिश्मे भी इलाही बख्शिश जा रब्बी करामात दे प्रतीक हन। इसे तरह बाहर मुखी कुदरत विच पौ फुटनी, सूरज दी चाल, सूरज दी लाली, सूरज दा छुपना, रात दा हनेरा, हवा दी शाशा विच, पानी दी लव लव विच, चिड़िया दी चू चू विच, बच्चे दे रोण विच, खुशी दे हासे विच, हासे दे प्रगटावे विच, जीवन दी रवानगी विच, रवानगी दे जोबन विच, जोबन दी मस्ती विच, मस्ती दे नशे विच, अख दी तकनी विच, तकनी दे कटाख विच, कुदरत दे सुहप्पण विच, सुहप्पण दी कोमलता विच, कोमलता दी नजाकत विच, नजाकत दी अदा विच, अदा दे जादू विच, फुल दी रंगत विच, फुल दे खेड़े विच, फुल दी कोमलता विच, फुल दी खुशबू विच आदि अनेकां कुदरती करिश्म्या विच भी इलाही करामात दा ही अक्सते प्रगटावा है। आपे हर इक रंग है आपे बहुरंगी, जो तिस पावे नानका साई गल चंगी। आपे रसिया आप रस आपे रावणहार, आपे होवे चोलड़ा आपे सेज पतार, रव रंग रता मेरा साहिब रव रहया भरपूर रहाओ। आपे माछी मछली आपे पानी जाल, आपे जाल मणकड़ा आपे अंदर लाल, रंग आपे बहुबिध रंगला सखिए मेरा लाल, नित रवै सोहागणी देख हमारा हाल। प्रणवै नानक बेनती तू सर्वर तू हंस कौल तू है कविया तू है आपे वेख विगस। गुरबाणी विचार नंबर 24 करामात। वाहिगुरु जी का खालसा वाहिगुरु जी की फतेह।